جی کی فتح.
ست نام واہے گرو, 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 ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست نام واہے گرو, ست نام واہے گرو,
ست
نام شری واہے گرو صاحب جی, ود ہنس محلہ تیجا, سار پہلا اوکار, ست گر پرساد من میلا, سب کچھ میلا, تن توتا من اچھا نہ ہو, جگت پرم پلایا ورلا دوجا کو, من میلا سب کچھ میلا, تن توتا من اچھا نہ ہو, جگت پرم پلایا ورلا دوجا کو, جپ من میرے تو ایک نام, ست گر دیا موقع اے ندان, رہا سدھاں کے آسن جے سکھائے, اندری وس کر کمائے, من کی میل نہ اترا ہم میل نہ جائے, اس من کو سنجم, اس من کو ہور سنجم کو نہیں, وین ست گر کی سرنائے, ست گر ملے آئے الٹی پئی, کہنا کشو نہ جائے, ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰਾਇ, ਗੁਰ ਕੈ ਸਬਦ ਫਿਰ ਜੀਵੈ ਕੋ, ਮਮਤਾ ਕੀ ਮਨ ਉਤਰੈ ਉਹ ਮਨ ਹੱਛਾ ਹੋ, ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰਾਇ, ਗੁਰ ਕੈ ਸਬਦ ਫਿਰ ਜੀਵੈ ਕੋ, ਮਮਤਾ ਕੀ ਮਲ ਉਤਰੈ ਉਹ ਮਨ ਹੱਛਾ ਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਗਰਭ ਗੰਜਨ ਦੁਸ਼ਟ ਭੰਜਨ, ਗਰੀਬ ਨਿਵਾਜ, ਮਾਨਵਤਾ ਦੇ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਗੋਦ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਗੁਰੂ ਚਰਨਾਂ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਇਹ ਅੰਮ੍ਰਿਤਮਈ ਬਚਨ ਜਿਨ੍ਹਾਂ ਦਾ ਮੂਲ ਪਾਠ ਹੁਣੇ ਆਪ ਜੀ ਨੇ ਸ਼ਰਵਣ ਕੀਤਾ ਹੈ, ਤੀਸਰੇ ਗੁਰਦੇਵ ਨਿਮਾਣਿਆਂ ਦੇ ਮਾਣ ਸਤਿਗੁਰੂ ਪਰਬਤ ਮੇਰਾਣ ਸੁਜਾਨ ਪੁਰਖ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਦੇ ਧਾਰਨੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਵਡਹੰਸ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 558 ਤੇ ਸ਼ੋਭਨੀਕ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਅੰਮ੍ਰਿਤਮਈ ਬਚਨ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੇ ਹਨ। ਗੁਰੂ ਕਾ ਹੁਕਮ ਜਿਹੜਾ ਵੀ ਸੱਤ ਸੱਤ ਕਰਕੇ ਮੰਨਦਾ ਉਸ ਦੀ ਧਾਰਮਿਕ ਸਾਧਨਾ ਮੇਰੇ ਮਾਲਕ ਦੇ ਦਰ ਤੇ ਥਾਏ ਪੈਂਦੀ ਹੈ, ਪ੍ਰਵਾਨ ਕਰਦੀ ਹੈ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਨੁੱਖਾ ਜੀਵਨ ਦੇ ਦੋ ਪੱਖ ਨੇ, ਇੱਕ ਸਰੀਰਕ ਤੇ ਦੂਸਰਾ ਆਤਮਕ। ਜਿੱਥੇ ਆਤਮਾ ਨੂੰ ਮੁੱਖ ਪਰਮਾਤਮਾ ਦੀ ਅੰਸ਼ ਕਿਹਾ ਗਿਆ, ਸਰੀਰ ਨੂੰ ਭਾਵੇਂ ਗਾਉਣ ਨਾਸ਼ਵਾਨ ਕਹਿੰਦੇ ਹਾਂ, ਪਰ ਇਹ ਦੋਵੇਂ ਹੀ ਇੱਕ ਦੂਸਰੇ ਨਾਲ ਓਤ ਪੋਤ ਨੇ। ਦੋਵਾਂ ਦਾ ਸੰਬੰਧ ਬੜਾ ਅਨਿਖੜਵਾਂ ਹੈ, ਤਾਣੇ ਪੇਟੇ ਦੀ ਤਰ੍ਹਾਂ, ਜੜ ਤਣੇ ਦੀ ਤਰ੍ਹਾਂ, ਬੁਨਿਆਦ ਅਤੇ ਮਕਾਨ ਦੀ ਤਰ੍ਹਾਂ, ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵੀ ਵਿਸਾਰਿਆ ਮਨੁੱਖਾ ਜੀਵਨ ਦੀ ਸਹੀ ਸੋਝੀ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਇਹੀ ਕਾਰਨ ਹੈ ਕਿ ਜਿੱਥੇ ਸਰੀਰਕ ਤੌਰ ਤੇ ਅਸੀਂ ਕਿਰਤ ਕਰਨੀ ਹੈ, ਉੱਥੇ ਆਤਮਕ ਤੌਰ ਤੇ ਨਾਮ ਜਪਣਾ ਹੈ, ਕਿਉਂਕਿ ਸਰੀਰਕ ਤ੍ਰਿਪਤੀ ਲਈ ਭੋਜਨ ਖਾਂਦੇ ਹਾਂ। ਸਰੀਰ ਨੰਗਾ ਨਾ ਹੋਵੇ, ਤਨ ਤੇ ਕੱਪੜਾ ਪਹਿਨਦੇ ਹਾਂ, ਪਿਆਸ ਲੱਗੀ ਹੋਵੇ ਤੇ ਪਾਣੀ ਪੀਂਦੇ ਹਾਂ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ, ਪ੍ਰਭੂ ਦੀ ਬੰਦਗੀ, ਸਿਫਤ ਸਲਾਹ ਆਤਮਕ ਭੋਜਨ ਹੈ, ਆਤਮਕ ਪਹਿਰਾਵਾ ਹੈ, ਆਤਮਕ ਤੌਰ ਤੇ ਜਲ ਹੈ। जिदे नाल साडे अंदर दी प्यास बुझनी है, भुख दूर होनी है, सानू अंदरूनी तौर ते अंदरों टिका मिलना है। इसे तरह मनुख शरीरक तौर ते वेखो इशनान करदा, कई तरह दियां सुगंधी वालियां वस्तुआं दा छिड़का लेपन कीता जांदा है। पर साहब कहिंदे जिवें बर्तन बाहरों तां बड़ा साफ सुंदर होवे पर उहदे अंदर कोई मैली कुचैली कोई गंदी वस्तु पा दईए ते उहदे नाल बर्तन दी भी महिमा घट जांदी है। किसी बर्तन विच ठंडी वस्तु पई होवे ते बाहरों हाथ लावांगे बर्तन भी ठंडा महसूस होवेगा, बर्तन दे अंदर गर्म वस्तु पा दईए ते बाहरों हाथ लावांगे ते सेक लगदा है। इसे तरह मेरे सतगुरां ने बड़ियां सोहणियां उदाहरणां दित्तियां ने कि जिवें सप तां वर्मी दे अंदर बैठा हुंदा है ते कोई मनुख ये कहे कि मैं बाहरों वर्मी नूं कुट कुट के ढा दिता इहदे नाल मैं सप मार लिया, नहीं बाहरों वर्मी नूं ढाया कदे वर्मी दे अंदर बैठा सप नहीं मरदा। सप नूं पटारी विच पा लईए ते की उहदी जहर खत्म हो जांदी है। इसे तरह तुम्मा उहनूं बाहरी तौर ते तुसीं अठाठां तीर्थां ते भी इशनान करा लो पर उहदे अंदर दा कौड़ापन जिहड़ा है वह दूर नहीं हुंदा। लौकी अठ सठ तीर्थ नहाई कौड़ापन तऊ ना जाई। जिथे असीं शरीरक तौर ते कर इशनान बाहरी तौर ते इशनान करना है, पुरातन समें विच लोकी खूहां ते तलाबां ते अजकल जिवें घरां विच मोटरां लग गईआं ने, जिथे भी पानी दा साधन उपलब्ध होवे शरीर करके असीं निर्मल होना है। साहब कहिंदे ने कि कर इशनान ते अगली गल सिमर प्रभ अपना, फिर प्रभु दे सिमरन विच जुड़ तां कि मन तन भए अरोगा, तू तन करके भी ते मन करके भी अरोग हो सके, तन करके भी तू निर्मल होवे ते तैनू अंदरों भी पवित्रता प्राप्त हो सके। हुण जे असी केवल शरीरक तौर ते पवित्रता हासिल कर ली है ते अंदरों असी मैल नाल भरे हाँ ते भावें मन नूं समझाउण दे लई आपां कह लईए जी असी तां हुण सीधे स्वर्गां नूं जावांगे, भगत कबीर जी कहिंदे रब कोई इयाना नहीं कि जिवें बच्चे नूं आपां दो टाफियां दे के कहिंदे आ कि तू चुप कर जा उह खेडे लग जांदा है, कि साडे इस तरह दियां खेडां खेडण नाल परमात्मा नहीं जे रीझदा। अंतर मैल जे तीर्थ नहावै तिस बैकुंठ ना जाना, कहण लगे उह कदे भी बैकुंठ नूं कदे भी उह सचखंड नूं स्वर्ग नूं नहीं जाण लगा, क्योंकि अंदरों तां उह मैला कुचैला है ते बाहरों वेखो कई तरह की वह सुचम रखदा। सोच करै दिनस अर रात, मन की मैल न तन ते जात। मेरे धन गुरु नानक साहब ने जिहड़ियां चार समस्यावां दा जिक्र किया, भुखिया भुख ना उतरी जे बन्ना पुरिया भार, चुपै चुप ना हो गई जे लाए रहा लिवतार, सह सियाणपा लख है तां इक ना चलै नाल। उत्थे इहदे विच इहदी समस्या सी कि सोचै सोच ना हो वई जे सोची लख वार, जे लखां वार भी ये तन करके सुचम रखदा पर जदों तक अंदरों निर्मल नहीं हुंदा बाहरली सुचम इहनू अंदरों पवित्रता नहीं दे सकदी। ये समस्या उन्ना चिर तक हल नहीं होनी। इसे करके प्रश्न कीता केव सचियारा हुई है, केव कूड़ा टुटै पाल, हुक्म रजाई चलना नानक लिखिया नाल। साहब कहिंदे अंतर मैल जे तीर्थ नावै तिस बैकुंठ न जाना, लोक पतीना कशु न होवै ना ही राम इयाना। कहिंदे मालक कोई इयाना नहीं कि आपां कोई खेड खेड के कोई उहदा मन परचावा करके उहनूं धोखे विच रख के एवें उहनूं आपां खुश कर लवांगे। जे साडे अंदर मैल है ते बाहरी तौर ते असीं निर्मल हो गए इहदे नाल मेरा परमात्मा पतीजदा नहीं, क्योंकि जल ते मज्जन जे गत होवै नित नित मेंढक नहावै जैसे मेंढक तैसे उए नर फिर फिर जोनी पावे। कहन लगे जे केवल पानी में तिरिया ही गति मिलती हुंदी ते वेखो 42 लाख जूना खास करके डड्डू पानी में रिंदा जिहड़ा मनुख केवल तन दा ही इशनान करदा नाम सिमरन विच जुड़ के अंदर नू निर्मल नहीं करदा बाहरी तौर ते उहदा इशनान बिल्कुल डड्डू दे इशनान वर्गा है। मेरे सतगुरां ने बड़िया ऐसिया बाणी दे विच उदाहरण दित्तिया ने नावण चले तीर्थी मन खोटे तन चोर बाहरों धोती तूंबड़ी अंदर विसन कोर साध भले अन्नात्या चोर से चोरा चोर। जे अंदर दे विकार नहीं छड़दे आपां तीर्थां ते आके ते साहब कहिंदे एक भौ लखी नात्या दो पा चढ़ीस होर। जे आपां एक गुनाह आके बख्शा लवांगे ते कई गुनाह दा बजर भार फिर असी अपने सिर ते चुक लैने आ ये तां मन नूं तरवास है ते पंजां विकारां दे अधीन रह के मनुख पाप करदा पापां दी मैल नाल अंदरों भरिया ते आके तीरथ दे विच चुभी ला के मन नूं कहिंदा है वेख तू ते निर्मल हो गया तेरे पिछले सारे गुनाह पाप बख्शे गए फिर जाके पाप करन लग पैंदा है। ते पातशाह कहिंदे इस तरह दा मनुख मता समझियो कि जमां दी मार तों बच जावेगा ओ तां सगों कलंक सहत बन्निया होया जकड़िया होया जमां दे दर ते तुहानूं दिखाई देवेगा। पाप करै पंचां के बसरे तीर्थ नहाए कहै सब उतरै बौर कमावै होए नसंक जमपुर बाद खरे कलंक। कहिंदे ओ तां जमां दे दर ते बन्ने होए कलंक सहत जांदे वेखे ने। इस तरह केवल जिहड़े बाहरों सुचम रखदे ने ओ अंदरों निर्मल नहीं हो सकदे। धन गुरु नानक साहब जी तो पहला सुचम जां तां उच्ची जात नाल ते जां कर्म कांडा नाल जोड़ी गई सी पर मेरे सतगुरां ने जात नाल जां कर्म कांडा नाल नहीं बल्कि सुचम नूं पवित्रता नूं सच नाल जोड़िया। सब कहिंदे ने सुच होवै तां सच पाईऐ जिन्ने सच दी प्राप्ति कर ली असल विच ओह बंदा अंदरों सुचा हो जांदा है। सूचे ए ना आखियां बैन जे पिंडा धोए सूचे से ही नानका जिन मन वस्या सोए कहो कबीर तेई नर सूचे साची परी बिचारा। जिन्हां दे अंदर सच्ची विचार धारा चल पई समझ लैणा ओ अंदरों पवित्र हो गए अंदरों ओ निर्मल हो गए ते उन्हां दी ए निर्मलताई मेरे परमात्मा दे दर ते प्रवान हुंदी है। धन गुरु अमरदास जी जिहड़े आप तकरीबन 20 वार तीर्थां ते गए पर अंदर दा टिका ना मिलिया ते जिस दिन गुरु अंगद देव जी दे दर ते आए ते फिर सोझी मिली कि 68 तीर्थ गुर शब्द दिखाए तित नहातै मल जाई। दूसरी वार फिर तीर्थां ते गए गुरु वाले बन के खुद गुरु पदवी ते विराजमान होए पर उस वेले तीर्थ इशनान दी अंदर सोच लैके नहीं बल्कि जिहड़े गुरु तो बेमुख होके भटक रहे सन उन्हां नूं प्रेरण वास्ते गए। गुरु रामदास जी ने इस गल की साखी भरी है कि मेरे गुरु अमरदास जी ने दोबारा तीर्थां ते जाण दा उद्दम कीता ते ओ उद्दम सी प्रचार वाला लुकाई दे उदार वाला। तीर्थ उद्दम सतगुर किया सब लोक उदरण अर्था कहिंदे लोकां दा उद्धार करन वास्ते। हुण गुरु अंगद देव जी दे दर ते किहड़ा इशनान हुंदा है भट साहिबान दे बचन आपां रोज पढ़दे हां कि भट्टां दे नाम ने तल बल सल मथुरा कीरत हरबंस ते तल भट्ट जी कहिंदे ने अमै दृष्ट शुभ करै हरै अग पाप सकल मल। गुरु अंगद देव जी दे दर ते वरिया दरगा गुरु की कुदरती नूर ते जदों गुरु अमरदास जी ते उन्हां ने अमृतमई दृष्टि पाई ते गुरु अमरदास जी जेड़ी पवित्रता तीर्थां ते जाके भी ना लै सके ओ गुरु अंगद देव जी दी कृपामई दृष्टि विचों मिल गई क्योंकि गुरु जदों अमृतमई दृष्टि करदे ने अमै दृष्ट शुभ करै हरै अग पाप सकल मल फिर वड्डे वड्डे पाप तमाम जन्मां जन्मांतरां दी मैल उस वेले दूर हो जांदी है। काम क्रोध अर लोभ मोह वस करै सबै बल ਸਦਾ ਸੁਖ ਮਨ ਵਸੈ ਦੁੱਖ ਸੰਸਾਰ ਹੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਤਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਤਲ ਭੱਟ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਦੇ ਦਰਸ਼ਨ ਕੀਤੇ ਜਾਣ, ਜਦੋਂ ਗੁਰੂ ਦੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਪਾਤਰ ਬਣ ਜਾਈਏ, ਸਤਸੰਗ ਦੇ ਚਲੇ ਜਾਈਏ, ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਪਇਓ ਸਾਥੀ। ਹੁਣ ਬਾਹਰੋਂ ਤਾਂ ਅਸੀਂ ਮੈਲੇ ਹੋ ਜਾਂਦੇ ਹਾਂ, ਕੋਈ ਮਿੱਟੀ ਧੂੜ ਲੱਗ ਜਾਵੇ ਜਾਂ ਕੋਈ ਹੋਰ ਕੂੜਾ ਕਰਕਟ ਗੰਦਗੀ ਆਦਿਕ ਦੇ ਨੇੜੇ ਚਲੇ ਜਾਈਏ, ਪਰ ਮਨ ਨੂੰ ਕਿਹੜੀ ਮੈਲ ਲੱਗਦੀ ਹੈ? ਸਾਹਿਬ ਨੇ ਪਾਵਨ ਬਾਣੀ ਦੇ ਜ਼ਿਕਰ ਕੀਤਾ ਕਿ ਮਨ ਮੈਲਾ ਕਦੋਂ ਹੁੰਦਾ? ਜਦੋਂ ਅਸੀਂ ਕਿਸੇ ਨਾਲ ਛਲ ਕਰਦੇ ਹਾਂ, ਕਿਸੇ ਦੇ ਪਰਦੇ ਫਰੋਲਦੇ ਹਾਂ, ਕਿਸੇ ਦੇ ਬਣਦੇ ਕੰਮ ਵਿੱਚ ਰੁਕਾਵਟ ਪਾਉਂਦੇ ਹਾਂ। ਵੇਖੋ, ਸਾਡੇ ਸਾਰਿਆਂ ਦੀ ਇਹੀ ਹਾਲਤ ਹੈ ਕਿ ਆਪਾਂ ਕਹਿੰਦੇ ਹਾਂ ਦੂਸਰਾ ਸਾਡੇ ਤੋਂ ਅੱਗੇ ਕਿਉਂ ਲੰਘ ਗਿਆ। ਸਾਹਿਬ ਕਹਿੰਦੇ ਆਹ ਮੈਲ ਸਾਨੂੰ ਅੰਦਰੋਂ ਮੈਲਿਆ ਕਰਦੀ ਹੈ। ਸ਼ਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰ ਕਿਲ ਬਿਖ ਮਲੰਗ ਭਰਮ ਮੋਹੰਗ ਮਾਨ ਅਪਮਾਨੰਗ ਮੱਧਿਅੰਗ ਮਾਇਆ ਵਿਆਪਤੰ। ਇਹ ਹੁਣ ਛੇ ਪ੍ਰਕਾਰ ਦੀ ਮੈਲ ਹੈ। ਤੇ ਛਲ ਕੋਈ ਦੇਵੀ ਦੇਵਤਾ ਵੀ ਕਰੇ ਤੇ ਸਾਹਿਬ ਕਹਿੰਦੇ ਉਹ ਵੀ ਮੈਲਾ ਹੋ ਜਾਂਦਾ। ਜਿਵੇਂ ਜ਼ਹਿਰ ਕੋਈ ਗਰੀਬ ਖਾ ਲਵੇ ਉਹਦੇ ਤੇ ਵੀ ਓਨਾ ਅਸਰ, ਤੇ ਕੋਈ ਅਮੀਰ ਖਾ ਲਵੇ ਉਹਦੇ ਤੇ ਵੀ ਓਨਾ ਅਸਰ, ਕੋਈ ਅਗਿਆਨੀ ਜ਼ਹਿਰ ਖਾਵੇ ਉਹਦੇ ਤੇ ਵੀ ਓਨਾ ਅਸਰ, ਤੇ ਕੋਈ ਗਿਆਨਵਾਨ ਕਵੇ ਕਿ ਮੈਂ ਜ਼ਹਿਰ ਖਾਵਾਂ ਤੇ ਮੈਂ ਬਚ ਜਾਵਾਂ, ਕਦੇ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਈਰਖਾ ਦਵੈਕ ਤ੍ਰਿਸ਼ਨਾ ਲੋਭ ਮੋਹ ਵਿਕਾਰ ਇਹ ਤਾਂ ਸਾਰਿਆਂ ਤੇ ਇੱਕੋ ਜਿਹਾ ਅਸਰ ਕਰਦੇ ਨੇ। ਤੇ ਮੇਰੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਜਦੋਂ ਅੰਦਰ ਦੀ ਮੈਲ ਦੀ ਗੱਲ ਕੀਤੀ ਤੇ ਨਾਲ ਦੱਸ ਦਿੱਤਾ ਕਿ ਇਹ ਮੈਲ ਉਤਰਦੀ ਹੈ ਜਦੋਂ ਸਤਸੰਗ ਵਿੱਚ ਆ ਕੇ ਆਪਾਂ ਗੁਰੂ ਤੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਜੁੜਦੇ ਹਾਂ। ਨਿਰਮਲੰਗ ਸਾਧ ਸੁੰਗੇਣ ਜਪੰਤ ਨਾਨਕ ਗੋਪਾਲ ਨਾਮੰਗ। ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਉਦਾਸੀਆਂ ਕਰਦੇ ਹੋਏ ਵੱਖ ਵੱਖ ਥਾਵਾਂ ਤੇ ਵਿਚਰੇ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਤੇ ਇੱਕ ਦਿਨ ਇੱਕ ਐਸੀ ਜਗ੍ਹਾ ਆਈ ਕਿ ਭਾਈ ਮਰਦਾਨਾ ਸਾਹਿਬ ਜੀ ਨੇ ਪੁੱਛਿਆ, ਬਾਬਾ ਜੀ ਜਦੋਂ ਅਸੀਂ ਇਸ ਤਲਾਬ ਦੇ ਕੋਲ ਪਹਿਲਾਂ ਆਏ ਸਾਂ ਇਹਦੇ ਵਿੱਚ ਪਾਣੀ ਸੀ, ਕੌਲ ਫੁੱਲ ਖਿੜੇ ਹੋਏ ਸਨ, ਭੌਰੇ ਇਹਦੇ ਉੱਪਰ ਗੁੰਜਾਰਾ ਪਾਉਂਦੇ ਵੇਖੇ ਗਏ, ਬੜੀਆਂ ਰੌਣਕਾਂ ਬੜੀ ਚਹਿਲ ਪਹਿਲ ਸੀ, ਪਰ ਅੱਜ ਇਸ ਸਰੋਵਰ ਵਿੱਚ ਨਾ ਤਾਂ ਪਾਣੀ ਦਿਸਦਾ, ਇਹਦੇ ਵਿੱਚ ਖਿੜੇ ਹੋਏ ਕੌਲ ਫੁੱਲ ਕਿੱਥੇ ਚਲੇ ਗਏ, ਭੌਰੇ ਕਿਉਂ ਗਾਇਬ ਹੋ ਗਏ, ਇਹਦੇ ਅੰਦਰ ਦੀ ਜਿਹੜੀ ਕੰਚਨ ਪਾਈ ਸੀ ਉਹ ਵੀ ਅੱਜ ਦਿਖਾਈ ਨਹੀਂ ਦੇ ਰਹੀ, ਵੇਖੋ ਜਾਲੇ ਨਾਲ ਕਾਲਖ ਨਾਲ ਇਹ ਸਰੋਵਰ ਅੰਦਰੋਂ ਭਰ ਗਿਆ, ਕਾਰਨ ਕੀ? ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਭਾਈ ਮਰਦਾਨਾ ਆਪਾਂ ਇਸ ਸਰੋਵਰ ਨੂੰ ਤਲਾਬ ਨੂੰ ਹੀ ਪੁੱਛ ਲੈਂਦੇ ਹਾਂ ਕਿ ਇਹ ਕਾਲਾ ਕਿਉਂ ਹੋਇਆ ਪਿਆ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਜੇ ਸਰੋਵਰ ਨੂੰ ਪੁੱਛਾਂਗੇ ਤੇ ਇਹ ਬੋਲੇਗਾ। ਤੇ ਉਸ ਵੇਲੇ ਮੇਰੇ ਬਾਬੇ ਨੇ ਜਦੋਂ ਰੱਬੀ ਸਿਫਤ ਸਲਾਹ ਦਾ ਸ਼ਬਦ ਉਚਾਰਿਆ ਤੇ ਭਾਈ ਮਰਦਾਨਾ ਜੀ ਦੀ ਰਬਾਬ ਵੱਜੀ ਤੇ ਮੇਰੇ ਸਤਿਗੁਰੂ ਜੀ ਨੇ ਇੱਕ ਮਨ ਇੱਕ ਚਿੱਤ ਹੋ ਕੇ ਜਦੋਂ ਪ੍ਰਸ਼ਨ ਕੀਤਾ ਸਰੋਵਰ ਨੂੰ, ਪੁੱਛਣ ਲੱਗੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓਏ ਕਾਲੀ ਹੋਈ ਆ ਦੇਹੋਰੀ ਨਾਨਕ ਮੈਂ ਤਨ ਭੰਗ। ਤੇ ਕਹਿੰਦੇ ਸਰੋਵਰ ਨੇ ਜਵਾਬ ਦਿੱਤਾ ਕਹਿਣ ਲੱਗਾ ਕਿ ਮੈਂ ਆਪਣੇ ਕੇਂਦਰ ਨਾਲੋਂ ਟੁੱਟ ਗਿਆ, ਮੈਂ ਆਪਣੇ ਧੁਰੇ ਨਾਲੋਂ ਟੁੱਟ ਗਿਆ, ਮੇਰਾ ਧੁਰਾ ਸੀ ਪਾਣੀ ਤੇ ਉਹਦੇ ਨਾਲੋਂ ਜਦੋਂ ਮੈਂ ਟੁੱਟ ਗਿਆ ਤੇ ਮੇਰੇ ਅੰਦਰ ਕਾਲਖ ਭਰ ਗਈ। ਇਹ ਦੁਨੀਆਂ ਦੇ ਲੋਕੋ, ਜਦੋਂ ਤੁਸੀਂ ਆਪਣੇ ਧੁਰੇ ਨਾਲੋਂ ਆਪਣੇ ਮੂਲ ਨਾਲੋਂ ਟੁੱਟ ਜਾਓਗੇ ਤੇ ਭਾਵੇਂ ਲੱਖਾਂ ਥਾਵਾਂ ਤੇ ਜਾ ਕੇ ਇਸ਼ਨਾਨ ਕਰ ਲਵੋ, ਜਦੋਂ ਤੱਕ ਆਪਣੇ ਮੂਲ ਨਾਲ ਨਹੀਂ ਜੁੜਦੇ ਉਦੋਂ ਤੱਕ ਅੰਦਰ ਦੀ ਪਵਿੱਤਰਤਾ ਨਹੀਂ ਮਿਲੇਗੀ। ਜਵਾਬ ਮਿਲਿਆ, ਕਹਿਣ ਲੱਗਾ, ਜਾਣਾ ਪਾਣੀ ਨਾ ਲਹਾਂ ਜੈ ਛੇਤੀ ਮੇਰਾ ਸੰਗ। ਕਹਿੰਦਾ ਮੈਂ ਤੇ ਇੱਕੋ ਗੱਲ ਜਾਣਦਾ ਕਿ ਜਿਸ ਕੇਂਦਰ ਪਾਣੀ ਨਾਲ ਧੁਰੇ ਨਾਲ ਮੇਰਾ ਸੰਬੰਧ ਜੁੜਿਆ ਸੀ ਮੈਂ ਉਹਦੇ ਨਾਲੋਂ ਟੁੱਟ ਗਿਆ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਦਿਨ ਕਿਸੇ ਹਲਵਾਈ ਦੀ ਦੁਕਾਨ ਤੇ ਗਏ ਤੇ ਕੀ ਵੇਖਿਆ ਕਿ ਭੱਠੀ ਦੇ ਵਿੱਚ ਕੋਲੇ ਮੱਘਦੇ ਪਏ ਸਨ, ਰੰਗ ਬੜਾ ਲਾਲ ਸੁਰਖ ਸੀ। ਇੰਨੇ ਨੂੰ ਇੱਕ ਕੋਲਾ ਉੱਪਰ ਨੂੰ ਭੁੜਕਿਆ ਤੇ ਧਰਤੀ ਤੇ ਥੱਲੇ ਡਿੱਗ ਪਿਆ। ਕੁਝ ਸਮੇਂ ਬਾਅਦ ਜਦੋਂ ਠੰਡਾ ਹੋਇਆ ਤੇ ਉਹਦਾ ਲਾਲ ਰੰਗ ਕਾਲਖ ਦੇ ਵਿੱਚ ਬਦਲ ਗਿਆ। ਭਾਈ ਵੀਰ ਸਿੰਘ ਹੋਰਾਂ ਨੇ ਉਹਨੂੰ ਕਾਗਜ਼ ਵਿੱਚ ਲਪੇਟਿਆ, ਜੇਬ ਵਿੱਚ ਪਾ ਕੇ ਘਰ ਲੈ ਆਏ। ਸੋਚਿਆ ਵੀ ਇਹ ਕੋਲਾ ਪਹਿਲਾਂ ਲਾਲ ਸੀ ਤੇ ਹੁਣ ਕਾਲਾ ਹੋ ਗਿਆ, ਕੋਈ ਗੱਲ ਨਹੀਂ ਜੀ, ਸਾਡੇ ਕੋਲ ਘਰੇ ਸਾਬਣ ਹੈਗਾ, ਸਰਫ ਹੈਗਾ, ਅਸੀਂ ਇਹਨੂੰ ਮਲ ਮਲ ਕੇ ਸਾਬਣ ਲਾ ਕੇ ਸਰਫ ਲਾ ਕੇ ਧੋ ਧੋ ਕੇ ਇਹਨੂੰ ਇਹਦੀ ਕਾਲਖ ਦੂਰ ਕਰ ਦਿਆਂਗੇ। ਪਰ ਹੋਇਆ ਕਿ ਜਿਵੇਂ ਸਾਹਿਬ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਨੇ ਨਾ ਕਿ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਾਤੇਈ, ਜੇ ਕੋਈ ਮਿੱਟੀ ਨੂੰ ਧੋਣ ਚੱਲੇ ਤੇ ਧੋ ਧੋ ਕੇ ਤਾਂ ਮਿੱਟੀ ਖਤਮ ਹੋ ਸਕਦੀ ਹੈ, ਕਦੇ ਮਿੱਟੀ ਸਾਫ਼ ਹੁੰਦੀ ਹੈ? ਸਾਡੀ ਹਾਲਤ ਬਿਲਕੁਲ ਇਹੋ ਜਿਹੀ ਹੈ। ਤੇ ਭਾਈ ਵੀਰ ਸਿੰਘ ਕਹਿਣ ਲੱਗੇ, ਜਦੋਂ ਮੈਂ ਸਾਬਣ ਲਾ ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਰੰਗ ਖੁੰਭ ਚਾੜ ਰੰਗਣ ਵੀ ਧਰਿਆ ਰੰਗ ਨਾ ਉਸੇ ਵਟਾਇਆ, ਕਹਿੰਦੇ ਮੈਂ ਉਹਨੂੰ ਸਾਬਣ ਨਾਲ ਧੋਤਾ ਸਰਫ ਨਾਲ ਧੋਤਾ ਦੁੱਧ ਦਹੀਂ ਵਿੱਚ ਪਾ ਕੇ ਮਲਿਆ, ਪਰ ਜਿਵੇਂ ਜਿਵੇਂ ਮੈਂ ਮਲਦਾ ਗਿਆ ਤੇਵੇਂ ਤੇਵੇਂ ਅੱਗੇ ਨਾਲੋਂ ਵੀ ਉਹ ਕਾਲਾ ਹੁੰਦਾ ਗਿਆ। ਕਹਿਣ ਲੱਗੇ ਮੈਂ ਸੋਚਿਆ ਵੀ ਇਹਨੂੰ ਜਿਹੜੀ ਕਾਲਖ ਮਿਲੀ ਆ ਪਹਿਲਾਂ ਇਹ ਤਾਂ ਵੇਖੀਏ ਵੀ ਇਹ ਕਾਲਖ ਆਈ ਕਿੱਥੋਂ ਹੈ। ਤੇ ਕਹਿਣ ਲੱਗੇ ਫਿਰ ਮੇਰਾ ਧਿਆਨ ਗਿਆ ਵੀ ਇਹ ਤਾਂ ਆਪਣੇ ਕੇਂਦਰ ਅੱਗ ਨਾਲੋਂ ਵਿਛੜ ਕੇ ਕਾਲਾ ਹੋਇਆ, ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆ ਨਹੀਂ ਲਹਿੰਦੀ। ਕਹਿਣ ਲੱਗੇ ਅੱਗ ਅੰਗ ਦੇ ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ। ਭਾਈ ਸਾਹਿਬ ਕਹਿੰਦੇ ਇਹਨੂੰ ਸਾਬਣ ਲਾਉਣ ਦੀ ਲੋੜ ਨਹੀਂ, ਇਹਨੂੰ ਦੁੱਧ ਦਹੀਂ ਵਿੱਚ ਮਲਣ ਦੀ ਲੋੜ ਨਹੀਂ, ਇੱਕੋ ਉਪਰਾਲਾ ਕਰੋ ਕਿ ਕੋਲੇ ਨੂੰ ਚੁੱਕ ਕੇ ਅੱਗ ਦੇ ਸੁੱਟ ਦਿਓ, ਇਹਨੂੰ ਇਹਦੇ ਧੁਰੇ ਨਾਲ ਜੋੜ ਦਿਓ, ਇਹਦੇ ਮੂਲ ਨਾਲ ਮਿਲਾ ਦਿਓ, ਆਪਣੇ ਮੂਲ ਨਾਲ ਮਿਲ ਕੇ ਦੇਖੋ ਇਹ ਕਾਲੇ ਤੋਂ ਫਿਰ ਲਾਲ ਸੁਰਖ ਹੋ ਜਾਵੇਗਾ। ਹੁਣ ਅਸੀਂ ਹਜ਼ਾਰਾਂ ਵਾਰ ਬਾਹਰੀ ਕਰਮ ਕਾਂਡ ਕਰਨ ਦਾ ਤੇ ਯਤਨ ਕਰਦੇ ਹਾਂ, ਪਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਭਗਤ ਕਬੀਰ ਸਾਹਿਬ ਕਹਿਣ ਲੱਗੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੀਰਥ ਵੱਡਾ ਤੇ ਹਰ ਕਾ ਦਾਸ, ਤੀਰਥਾਂ ਤੇ ਇਸ਼ਨਾਨ ਕਰਨ ਤਾਂ ਜਾਂਦੇ ਹੋ ਪਰ ਜਿਸ ਕਰਕੇ ਤੀਰਥ ਬਣਿਆ ਉਹਦੇ ਨਾਲ ਜੁੜੇ। ਜੇ ਤੁਸੀਂ ਅਨੇਕਾਂ ਵਾਰ ਵੀ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਤੇ ਫਿਰ ਵੀ ਆਪਣੇ ਆਪ ਨੂੰ ਹਜ਼ੂਰ ਸਾਹਿਬ ਦੇ ਵਾਲੀ ਵਰਗਾ ਬਾਹਰੋਂ ਸਾਬਤ ਸੂਰਤ ਨਹੀਂ ਬਣਾਇਆ ਤੇ ਫਿਰ ਤੀਰਥ ਇਸ਼ਨਾਨ ਕੀ ਕਰੇਗਾ। ਤੀਰਥ ਵੱਡਾ ਤੇ ਹਰ ਕਾ ਦਾਸ ਕਹਿਣ ਲੱਗੇ, ਜਿਸ ਹਰੀ ਦੇ ਦਾਸ ਕਰਕੇ ਤੀਰਥ ਬਣਿਆ, ਜਿਸ ਤੀਰਥ ਤੇ ਜਾਂਦੇ ਹੋ ਉਹਦੀ ਸਿੱਖਿਆ ਵੀ ਮੰਨੋ ਤੇ ਉਸ ਗੁਰੂ ਦਾ ਉਪਦੇਸ਼ ਕੀ ਹੈ। ਜੇ ਘਰੇ ਬੈਠ ਕੇ ਵੀ ਆਪਾਂ ਅੰਮ੍ਰਿਤ ਪਾਨ ਕਰਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਵਾਂਗੇ ਤੇ ਸੱਚਮੁੱਚ ਇਹ ਨਨਕਾਣਾ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦੀ ਅੰਦਰੂਨੀ ਯਾਤਰਾ ਹੋ ਜਾਵੇਗੀ ਸਫਲ। ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਫਿਰ ਜਦੋਂ ਆਪਾਂ ਯਾਤਰਾ ਲਈ ਤੁਰਾਂਗੇ ਤੇ ਸੱਚਮੁੱਚ ਸੱਚਖੰਡ ਹਜ਼ੂਰ ਸਾਹਿਬ ਜਾ ਕੇ ਸੰਕਲਪ ਸਮਝ ਆਵੇਗਾ ਕਿ ਮੇਰੇ ਗੁਰੂ ਦੇਵ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਇਸ ਕਰਕੇ ਜਦੋਂ ਆਪਾਂ ਆਪਣੇ ਮੂਲ ਨਾਲੋਂ ਟੁੱਟਦੇ ਹਾਂ, ਇਹ ਮਨ ਮੈਲਾ ਇੱਕ ਨਾ ਧਿਆਏ, ਤੇ ਕਹਿੰਦੇ ਜਦੋਂ ਪਰਮਾਤਮਾ ਨਾਲ ਜੁੜਾਂਗੇ ਸੋ ਨਿਰਮਲ, ਨਿਰਮਲ ਹਰ ਗੁਣ ਗਾਏ, ਪ੍ਰਭੂ ਦੇ ਗੁਣ ਗਾ ਕੇ ਪਰਮੇਸ਼ਰ ਦਾ ਨਾਮ ਜਪ ਕੇ ਅਸੀਂ ਅੰਦਰੋਂ ਨਿਰਮਲ ਹੋ ਸਕਦੇ ਹਾਂ। ਗੁਰੂ ਅਮਰਦਾਸ ਜੀ ਨੇ ਰਹਾਉ ਦੀ ਪੰਕਤੀ ਵਿੱਚ ਮਨ ਨੂੰ ਸੰਬੋਧਨ ਕਰਕੇ ਕਿਹਾ, ਮਨਾ ਇੱਕੋ ਹੀ ਤਰੀਕਾ ਹੈ ਕਿ ਤੂੰ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾ, ਪ੍ਰਭੂ ਦਾ ਨਾਮ ਜਪਿਆ ਕਰ, ਕਿਉਂਕਿ ਹੋਰ ਕੋਈ ਤਰੀਕਾ ਨਹੀਂ ਕਿ ਤੈਨੂੰ ਅੰਦਰੋਂ ਮੈਂ ਪਵਿੱਤਰ ਕਰ ਸਕਾਂ। ਭਾਵੇਂ ਲੱਖਾਂ ਤੀਰਥਾਂ ਤੇ ਜਾਇਆ, ਭਾਵੇਂ ਲੱਖਾਂ ਕਰਮ ਕਾਂਡ ਕਰ ਲਾ, ਜਦੋਂ ਤੱਕ ਹੇ ਮੇਰੇ ਮਨ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਜਪ ਮਨ ਮੇਰੇ ਤੂੰ ਇੱਕੋ ਨਾਮ, ਹੇ ਮੇਰੇ ਮਨਾ ਤੂੰ ਇੱਕ ਨਾਮ ਨੂੰ ਜਪ। ਤੇ ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਜਿਸ ਜੀਵ ਨੂੰ ਇਹ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ, ਤੇ ਕਹਿਣ ਲੱਗੇ ਫਿਰ ਉਸ ਨਾਮ ਰੂਪੀ ਅੰਮ੍ਰਿਤ ਜਲ ਵਿੱਚ ਨਹਾ ਕੇ ਮਨੁੱਖ ਅੰਦਰੋਂ ਵੀ ਆਪਣੇ ਆਪ ਨੂੰ ਪਵਿੱਤਰ ਕਰ ਲੈਂਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਅਮਰਦਾਸ ਜੀ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਗੁਰ ਸ਼ਬਦ ਵਡਹੰਸ ਰਾਗ ਅੰਦਰ ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਜੋ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਸੰਖੇਪ ਦੇ ਵਿੱਚ ਮੇਰੇ ਸਤਿਗੁਰਾਂ ਨੇ ਪਰਮੇਸ਼ਰ ਦੀ ਉਸਤਤ ਰੂਪੀ ਮੰਗਲ ਇੱਥੇ ਅੰਕਿਤ ਕੀਤਾ ਹੈ। ਪਰਮਾਤਮਾ ਇੱਕ ਹੈ, ਉਹ ਸਰਬ ਵਿਆਪਕ ਹੈ। ਜਿੱਥੇ ਉਹ ਸੱਚ ਸਰੂਪ ਹੈ ਉੱਥੇ ਐਸੇ ਪ੍ਰਭੂ ਦੀ ਪ੍ਰਾਪਤੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਹੁੰਦੀ ਹੈ।
ਮਨ ਮੈ ਲਾਏ ਸਭ ਕੁਛ ਮੈ ਲਾ ਤਨ ਧੋਤਾ ਮਨ ਹੱਛਾ ਨਾ ਹੋ।
ਇਹ ਭਾਈ ਜਦੋਂ ਤੱਕ ਮਨ ਅੰਦਰੋਂ ਵਿਕਾਰਾਂ ਦੀ ਮੈਲ ਨਾਲ ਮੈਲਾ ਰਹਿੰਦਾ ਉਦੋਂ ਤੱਕ ਭਾਵੇਂ ਤਨ ਨੂੰ ਆਪਾਂ ਕਈ ਤਰ੍ਹਾਂ ਦੇ ਇਸ਼ਨਾਨ ਕਰਵਾ ਕੇ ਧੋ ਕੇ ਹੱਛਾ ਕਰਨ ਦਾ ਯਤਨ ਕਰੀਏ ਉਦੋਂ ਤੱਕ ਸਭ ਕੁਝ ਹੀ ਮੈਲਾ ਰਹਿੰਦਾ। ਭਾਵ ਮਨ ਮੈਲੇ ਦੇ ਕਾਰਨ ਸਾਡਾ ਜੀਵਨ ਦਾ ਕੋਈ ਪੱਖ ਵੀ ਫਿਰ ਨਿਰਮਲ ਨਹੀਂ ਹੋ ਸਕਦਾ। ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ। ਕਦੇ ਤਨ ਦੇ ਧੋਣ ਨਾਲ ਮਨ ਹੱਛਾ ਨਹੀਂ ਹੁੰਦਾ। ਇਸੇ ਕਰਕੇ ਸਾਹਿਬ ਜੀ ਨੇ ਵਚਨ ਬਖਸ਼ਿਸ਼ ਕੀਤੇ ਕਿ ਅਸਲ ਵਿੱਚ ਇਹ ਮਨੁੱਖ ਤੂੰ ਆਪਣੇ ਅੰਦਰ ਨੂੰ ਧੋ, ਆਪਣੇ ਦਿਲ ਦੇ ਟੁਕੜੇ ਨੂੰ ਸਾਫ਼ ਕਰ। ਜੇ ਅੰਦਰ ਦੀ ਨੀਅਤ ਰਾਸ ਕਰ ਲਵੇਗਾ ਤੇ ਪਰਮੇਸ਼ਰ ਦੇ ਬਹਿਣ ਦਾ ਟਿਕਾਣਾ ਤੇਰਾ ਅੰਦਰ ਦਾ ਮਨ ਹੈ। ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ। ਸਤਿਗੁਰੂ ਜੀ ਨੇ ਆਸਾ ਦੀ ਵਾਰ ਵਿੱਚ ਵੀ ਉਦਾਹਰਣ ਦਿੱਤੀ ਹੈ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਇਹ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਆਸਾ ਜੀ ਦੀ ਵਾਰ ਵਿੱਚ ਨੇ। ਸਾਹਿਬ ਕਹਿੰਦੇ ਜੇ ਅੰਦਰੋਂ ਝੂਠਾ ਅੰਦਰੋਂ ਵਿਕਾਰੀ ਹੈ ਤੇ ਅਠਾਠਾਂ ਤੀਰਥਾਂ ਦਾ ਇਸ਼ਨਾਨ ਵੀ ਕਰ ਲਵੇ ਬਾਹਰੋਂ ਤੇਰੀ ਬੜੀ ਇੱਜ਼ਤ ਤੇ ਕਹਿੰਦੇ ਤੂੰ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗਾ। ਪਰ ਸਾਹਿਬ ਕਹਿੰਦੇ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜਿਹੜੇ ਅੰਦਰੋਂ ਰੇਸ਼ਮੀ ਬਣ ਗਏ ਤੇ ਬਾਹਰੋਂ ਵੇਖਣ ਨੂੰ ਭਾਵੇਂ ਲੀਰਾਂ ਨੇ, ਭਾਵੇਂ ਉਨ੍ਹਾਂ ਨੇ ਤਨ ਤੇ ਫਤਿਹ ਪੁਰਾਣੇ ਕੱਪੜੇ ਗੋਦੜੀ ਪਹਿਨੀ ਹੋਈ ਹੈ, ਜਿਹੜੇ ਅੰਦਰੋਂ ਨਿਰਮਲ ਹੋ ਗਏ ਉਹ ਪਵਿੱਤਰ ਨੇ ਮੇਰੇ ਮਾਲਕ ਦੇ ਦਰ ਤੇ ਪਰਵਾਨ ਨੇ। ਜਿਵੇਂ ਕੀਮਤੀ ਲਾਲ ਲੀਰਾਂ ਵਿੱਚ ਵੀ ਲਪੇਟਿਆ ਹੋਵੇ ਤੇ ਉਹਦੀ ਕੀਮਤ ਹੈ, ਪਰ ਠੀਕਰੀਆਂ ਨੂੰ ਗੰਦਗੀ ਨੂੰ ਤੁਸੀਂ ਰੇਸ਼ਮੀ ਕੱਪੜੇ ਵਿੱਚ ਵੀ ਲਪੇਟ ਲਵੋ ਤੇ ਉਹਦੀ ਕੀ ਕੀਮਤ ਪਵੇਗੀ। ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਜੀ ਨੇ ਵੀ ਬਚਨ ਕੇ ਕਹਿਣ ਲੱਗੇ, ਜਿਉਂ ਘਰ ਮੈਲੇ ਚੀਥੜੇ ਖੀਰਾ ਲਾਲ ਅਮੋਲ ਪਲੇਟਾ। ਪੁਰਾਣੇ ਫਟੇ ਕੱਪੜੇ ਵਿੱਚ ਲੀਰਾਂ ਵਿੱਚ ਵੀ ਲਾਲ ਲਪੇਟ ਕੇ ਰੱਖ ਲਵੋ ਤੇ ਉਹਦੀ ਕਿੰਨੀ ਕੀਮਤ ਪੈਂਦੀ ਹੈ। ਜੇ ਕੋਈ ਜਾਤ ਕਰਕੇ ਨੀਵੀਂ ਜਾਤ ਵਿੱਚ ਪੈਦਾ ਹੋਇਆ, ਕਿਸੇ ਨੂੰ ਸਰੀਰ ਕਰਕੇ ਸੁੰਦਰਤਾ ਨਹੀਂ ਮਿਲੀ, ਚੰਗੇ ਕੱਪੜੇ ਪਹਿਨਣ ਨੂੰ ਨਹੀਂ ਮਿਲੇ, ਪਰ ਅੰਦਰੋਂ ਉਹ ਰੇਸ਼ਮੀ ਹੋ ਗਏ ਨੇ ਪਰਮੇਸ਼ਰ ਦਾ ਨਾਮ ਜਪ ਜਪ ਕੇ, ਤੇ ਸਾਹਿਬ ਕਹਿੰਦੇ ਫਿਰ ਉਹਨਾਂ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਹੀਰਾ ਕਿਸ ਕਾ ਬੱਪਰਾ ਪੁੱਜਿਆ ਨਾ ਰਤਨ ਕਰੋੜ, ਕਰੋੜਾ ਰਤਨ ਵੀ ਉਹਨਾਂ ਦੀ ਕੀਮਤ ਅਦਾ ਨਹੀਂ ਕਰ ਸਕਦੇ।
ਇਹ ਜਗਤ ਧਰਮ ਭੁਲਾਇਆ ਵਿਰਲਾ ਦੂਜਾ ਕੋਈ।
ਸਭ ਕਹਿੰਦੇ ਜਦੋਂ ਮਨੁੱਖ ਗੁਰੂ ਵਾਲਾ ਨਹੀਂ ਬਣਦਾ, ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦਾ, ਸਗੋਂ ਭਰਮ ਭੁਲੇਖਿਆਂ ਵਿੱਚ ਖਚਤ ਹੋ ਗਿਆ, ਤੁਰ ਪਿਆ ਤੀਰਥਾਂ ਦਾ ਇਸ਼ਨਾਨ ਕਰਨ ਵਾਸਤੇ। ਕੋਈ ਵਿਰਲਾ ਮਨੁੱਖ ਹੈ ਜਿਹਨੂੰ ਗੁਰੂ ਦੀ ਮੱਤ ਆਉਂਦੀ ਹੈ ਤੇ ਉਹ ਇਹ ਸੋਝੀ ਲੈਂਦਾ ਕਿ ਭਾਈ ਜਿੱਥੇ ਬਾਹਰੋਂ ਅਸੀਂ ਪਾਣੀ ਦਾ ਇਸ਼ਨਾਨ ਕਰਕੇ ਨਿਰਮਲ ਹੋਣਾ, ਉੱਥੋਂ ਅੰਦਰੋਂ ਗੁਰੂ ਦੀ ਸੇਵਾ ਕਰਕੇ ਪਰਮੇਸ਼ਰ ਦਾ ਨਾਮ ਜਪ ਕਰਕੇ ਅਸੀਂ ਪਵਿੱਤਰ ਹੋ ਸਕਦੇ ਹਾਂ। ਕਿਉਂਕਿ ਕਾਇਆ ਕੂੜ ਵਿਗਾੜ ਕਾਹੇ ਨਹਾਈਐ, ਨਹਾਤਾ ਸੋ ਪ੍ਰਵਾਨ ਸੱਚ ਕਮਾਈਐ, ਸਾਚਾ ਨਹਾਵਣ ਤਾਂ ਥੀਐ। ਸਾਹਿਬ ਕਹਿਣ ਲੱਗੇ ਸੱਚਾ ਨਹਾਵਣ ਕਦੋਂ? ਸਾਚਾ ਨਹਾਵਣ ਗੁਰ ਕੀ ਸੇਵਾ, ਗੁਰੂ ਦੀ ਸੇਵਾ ਵਿੱਚ ਜੁੜ ਜਾ, ਇਹ ਸੱਚਾ ਤੀਰਥ ਦਾ ਇਸ਼ਨਾਨ ਹੈ।
ਜਪ ਮਨ ਮੇਰੇ ਤੂੰ ਇੱਕੋ ਨਾਮ,
ਇਸ ਕਰਕੇ ਉਹ ਮੇਰੇ ਮਨਾ ਤੂੰ ਪਰਮੇਸ਼ਰ ਦੇ ਇੱਕ ਨਾਮ ਨੂੰ ਜਪਿਆ ਕਰ। ਜਿਵੇਂ ਹੱਥਾਂ ਪੈਰਾਂ ਨੂੰ ਮੈਲ ਲੱਗ ਗਈ ਤੂੰ ਪਾਣੀ ਨਾਲ ਧੋ ਲਿਆ, ਕੱਪੜੇ ਕਿਸੇ ਗੰਦਗੀ ਨਾਲ ਮਲੀਨ ਹੋ ਗਏ ਤੂੰ ਸਾਬਣ ਵਰਦੈ, ਪਰ ਜਦੋਂ ਸਾਡੀ ਮੱਤ ਸਾਡਾ ਅੰਦਰ ਪਾਪਾਂ ਦੀ ਮੈਲ ਨਾਲ ਭਰਦਾ ਉਹ ਤੇ ਕੇਵਲ ਪਰਮੇਸ਼ਰ ਦੇ ਨਾਮ ਰੂਪੀ ਪਿਆਰ ਵਿੱਚ ਜੁੜ ਕੇ ਧੋਤਾ ਜਾ ਸਕਦਾ। ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਉਪਦੇਸ਼ ਦਿੱਤਾ, ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਪਰ ਅਗਲੀ ਸਮੱਸਿਆ ਕੀ ਆ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਤਾ ਨਾਵੇਂ ਕੈ ਰੰਗ ਕਹਿੰਦੇ ਜਦੋਂ ਅੰਦਰ ਮੈਲ ਨਾਲ ਭਰ ਜਾਵੇ ਉਹ ਪਰਮੇਸ਼ਰ ਦੇ ਨਾਮ ਰੂਪੀ ਜਲ ਨਾਲ ਹੀ ਉਹਨੂੰ ਧੋ ਕੇ ਆਪਾਂ ਨਿਰਮਲ ਕਰ ਸਕਦੇ ਹਾਂ ਇਸ ਕਰਕੇ ਜਪ ਮਨ ਮੇਰੇ ਤੂੰ ਇੱਕੋ ਨਾਮ ਹੈ ਮੇਰੇ ਮਨਾ ਤੂੰ ਪਰਮੇਸ਼ਰ ਦੇ ਇੱਕ ਨਾਮ ਨੂੰ ਜਪਿਆ ਕਰ
ਸਤਿਗੁਰ ਦੀਆ ਮੌਕਾ ਇਹ ਨਿਧਾਨ
ਸੱਚੇ ਸਤਿਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਨਾਮ ਦਾ ਖਜ਼ਾਨਾ ਦੇ ਦਿੱਤਾ ਗੁਰੂ ਨੇ ਸਮਝਾ ਦਿੱਤਾ ਤੀਰਥ ਇਸ਼ਨਾਨ ਕਰਨ ਜਾਣ ਵਾਲਿਆ ਸਮਝ ਤੀਰਥ ਨਾਵਣ ਜਾਂ ਉਹ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਹੇ ਪ੍ਰਭੂ ਸੱਚ ਨਾਲ ਜੁੜਨ ਤੋਂ ਬਿਨਾਂ ਤੇ ਮੈਲ ਲੱਗੀ ਹੈ ਤੇ ਫਿਰ ਸਾਹਿਬ ਕਹਿੰਦੇ ਜਦੋਂ ਤੱਕ ਅਸੀਂ ਸੱਚ ਨਾਲ ਜੁੜਾਂਗੇ ਨਹੀਂ ਪਰਮੇਸ਼ਰ ਦੀ ਬੰਦਗੀ ਨਹੀਂ ਕਰਾਂਗੇ ਉਦੋਂ ਤੱਕ ਫਿਰ ਨਿਰਮਲ ਕਿਵੇਂ ਹੋਵਾਂਗੇ
ਰਹਾਉ ਸਿੱਧਾਂ ਕੇ ਆਸਣ ਜੇ ਸਿਖਾਏ ਇੰਦਰੀ ਵਸ ਕਰ ਕਮਾਏ
ਜੇ ਕੋਈ ਮਨੁੱਖ ਕਹੇ ਕਿ ਮੈਂ ਗੁਰੂ ਦੀ ਸੇਵਾ ਜਾਂ ਪਰਮੇਸ਼ਰ ਦੀ ਬੰਦਗੀ ਕਰਨ ਦੀ ਬਜਾਏ ਯੋਗੀਆਂ ਵਾਲੇ ਸਿੱਧਾਂ ਵਾਲੇ 84 ਆਸਣ ਸਿੱਖਾਵਾਂ ਆਪਣੇ ਇੰਦਰੀਆਂ ਨੂੰ ਮੈਂ ਵਸ ਕਰਕੇ ਇਹ ਸਾਧਨਾ ਦੀ ਕਮਾਈ ਕਰਾਂ ਸਾਹਿਬ ਕਹਿੰਦੇ ਇਸ ਤਰ੍ਹਾਂ ਵੀ ਤੂੰ ਅੰਦਰੋਂ ਨਿਰਮਲ ਨਹੀਂ ਹੋ ਸਕਦਾ ਕਿਉਂਕਿ ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸੋ ਸੰਗ ਨਾ ਗਹਿਆ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਧਰਾਏ ਮਨ ਕੀ ਮੈਲ ਨਾ ਉਤਰੇ ਇਹ ਬਿਬ ਜੇ ਲੱਖ ਯਤਨ ਕਰਾਏ ਲੱਖਾਂ ਯਤਨ ਕਰਕੇ ਵੇਖ ਲਾ ਇਸ ਤਰੀਕੇ ਨਾਲ ਵੀ ਮਨ ਦੀ ਮੈਲ ਨਹੀਂ ਉਤਰਦੀ ਇਹੀ ਕਾਰਨ ਸੀ ਕਿ ਅੱਜ ਵੇਖੋ ਬਟਾਲੇ ਦੀ ਧਰਤੀ ਤੇ ਜਿਸ ਦਿਨ ਮੇਰੇ ਗੁਰੂ ਨਾਨਕ ਸਾਹਿਬ ਜੀ ਸ਼ਿਵਰਾਤਰੀ ਦੇ ਮੇਲੇ ਸਮੇਂ ਸਿੱਧਾਂ ਨਾਲ ਗੋਸ਼ਟ ਕਰਨ ਵਾਸਤੇ ਪਹੁੰਚੇ ਕਿਉਂਕਿ ਤਿੰਨ ਜਗ੍ਹਾ ਤੇ ਗੋਸ਼ਟ ਹੋਈ ਹੈ ਫਿਰ ਜਾਏ ਚੜਿਆ ਸ਼ਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਇੱਕ ਤਾਂ ਸ਼ਮੇਰ ਪਰਬਤ ਤੇ ਦੂਸਰਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ ਦੂਸਰਾ ਸਥਾਨ ਜਿਹਨੂੰ ਗੋਰਖ ਮਤਾ ਕਿਹਾ ਜਾਂਦਾ ਸੀ ਤੇ ਗੁਰੂ ਨਾਨਕ ਜੀ ਨੇ ਗੋਸ਼ਟ ਕਰਕੇ ਵਿਚਾਰਾਂ ਨਾਲ ਯੋਗੀਆਂ ਨੂੰ ਜਿੱਤਿਆ ਤੇ ਉਹ ਗੋਰਖ ਮਤਾ ਨਾਨਕ ਮਤਾ ਬਣ ਗਿਆ ਜਿੱਥੇ ਗੋਰਖ ਦੀ ਵਿਚਾਰ ਚੱਲਦੀ ਸੀ ਉੱਥੇ ਗੁਰੂ ਨਾਨਕ ਦੀ ਵਿਚਾਰ ਚੱਲਣ ਲੱਗ ਪਈ ਇਸੇ ਕਰਕੇ ਗੁਰਦੁਆਰਿਆਂ ਵਿੱਚ ਮਨ ਮਤ ਨਾ ਕਰਿਆ ਕਰੋ ਗੁਰਦੁਆਰਿਆਂ ਅੰਦਰ ਗੁਰੂ ਨਾਨਕ ਦੀ ਵਿਚਾਰਧਾਰਾ ਚੱਲਣੀ ਚਾਹੀਦੀ ਹੈ ਗੋਰਖ ਦੀ ਨਹੀਂ ਕਿਉਂਕਿ ਗੋਰਖ ਮਤਾ ਵੇਖੋ ਨਾਨਕ ਮਤਾ ਬਣ ਗਿਆ ਤੇ ਤੀਸਰੀ ਜਗ੍ਹਾ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲਾ ਇੱਕ ਐਸਾ ਸ਼ਹਿਰ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੋਇਆ ਇੱਥੇ ਹੀ ਬਾਬਾ ਗੁਰਦਿੱਤਾ ਜੀ ਵਿਆਹੇ ਹੋਏ ਸਨ ਗੁਰੂ ਹਰਿਰਾਏ ਸਾਹਿਬ ਜੀ ਦੇ ਇੱਥੇ ਨਾਨਕੇ ਵੀ ਨੇ ਤੇ ਜਦੋਂ ਤੁਸੀਂ ਬਟਾਲੇ ਤੋਂ ਜਲੰਧਰ ਵਾਲੇ ਪਾਸੇ ਨੂੰ ਜਾਓ ਤੇ ਤਕਰੀਬਨ 10 ਕਿਲੋਮੀਟਰ ਦੀ ਦੂਰੀ ਤੇ ਇੱਕ ਸਥਾਨ ਆਉਂਦਾ ਅਚਲੇਸ਼ਵਰ ਜਿਹਨੂੰ ਆਪਾਂ ਅਚਲ ਸਾਹਿਬ ਵੀ ਕਹਿੰਦੇ ਹਾਂ ਤੇ ਦੀਵਾਲੀ ਤੋਂ ਤਕਰੀਬਨ 10 ਦਿਨ ਬਾਅਦ ਉੱਥੇ ਬੜਾ ਵੱਡਾ ਭਾਰੀ ਜੋੜ ਮੇਲਾ ਲੱਗਦਾ ਧੰਨ ਗੁਰੂ ਨਾਨਕ ਸਾਹਿਬ ਜੀ ਜਿਸ ਦਿਨ ਉੱਥੇ ਪਹੁੰਚੇ ਸਨ ਉਸ ਦਿਨ ਸ਼ਿਵਰਾਤਰੀ ਦਾ ਮੇਲਾ ਸੀ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ ਤੇ ਕਹਿੰਦੇ ਜਦੋਂ ਜੋਗੀਆਂ ਨੇ ਮਨ ਵਿੱਚ ਈਰਖਾ ਕੀਤੀ ਉਸ ਵੇਲੇ ਕੁਝ ਰਾਸਧਾਰੀਏ ਰਾਸ ਪਾ ਰਹੇ ਸਨ ਤੇ ਉਨ੍ਹਾਂ ਦੇ ਲੋਟੇ ਵਿੱਚ ਲੋਕਾਂ ਨੇ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਤੇ ਜੋਗੀਆਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਇਨ੍ਹਾਂ ਰਾਸਧਾਰੀਆਂ ਨੇ ਸਾਡੇ ਅੱਗੇ ਰਾਸ ਕਿਉਂ ਨਾ ਪਾਈ ਉਨ੍ਹਾਂ ਨੇ ਉਹ ਲੋਟਾ ਚੁੱਕ ਕੇ ਪਿੱਛੇ ਲੁਕਾ ਦਿੱਤਾ ਤੇ ਕਹਿੰਦੇ ਉਸੇ ਵੇਲੇ ਰਾਸਧਾਰੀਆਂ ਨੂੰ ਰਾਸ ਪਾਉਣੀ ਭੁੱਲ ਗਈ ਤੇ ਮੇਰੇ ਗੁਰੂ ਨਾਨਕ ਜੀ ਨੇ ਉਹ ਜਿਹੜਾ ਜੋਗੀਆਂ ਨੇ ਝਾੜੀਆਂ ਦੇ ਵਿੱਚ ਲੋਟਾ ਲੁਕਾ ਕੇ ਰੱਖਿਆ ਸੀ ਉਹ ਮੰਗਵਾ ਕੇ ਪ੍ਰਗਟ ਕੀਤਾ ਤੇ ਪਾਜ ਉਘਾੜਿਆ ਤੇ ਜੋਗੀ ਇਕਦਮ ਈਰਖਾ ਵਿੱਚ ਆ ਗਏ ਖਾਧੀ ਖੁਣਸ ਜੋਗੀਸਰਾ ਗੋਸ਼ਟ ਕਰਨ ਸਦੇ ਉੱਠ ਆਈ ਪੁੱਛੇ ਜੋਗੀ ਭੰਗਰ ਨਾਥ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਿੱਟਿਆ ਚਾਟਾ ਦੁੱਧ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ ਕਹਿਣ ਲੱਗੇ ਜੋਗੀ ਭੰਗਰ ਨਾਥ ਬੜਾ ਗੁੱਸੇ ਵਿੱਚ ਆਇਆ। ਕਹਿਣ ਲੱਗਾ ਬਾਬਾ ਆ ਪਹਿਲੀ ਗੱਲ ਤੇ ਦੱਸੋ ਕਿ ਜਦੋਂ ਤੁਸੀਂ ਸ਼ਮੇਰ ਪਰਬਤ ਤੇ ਗਏ ਸੀ ਉਦੋਂ ਤੇ ਤੁਸੀਂ ਉਦਾਸੀਆਂ ਵਾਲਾ ਬਾਣਾ ਪਾਇਆ ਸੀ ਤੇ ਆ ਹੁਣ ਸੰਸਾਰੀ ਕੱਪੜੇ ਕਿਉਂ ਪਹਿਨ ਲਏ ਨੇ, ਹੋਰ ਕੋਈ ਗੱਲ ਨਾ ਆਈ ਤੇ ਬਸ ਇਸ ਪਾਸੇ ਤੁਰ ਪਏ। ਕਹਿਣ ਲੱਗੇ ਤੁਸੀਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ ਤੇ ਜੇ ਦੁੱਧ ਫੁੱਟ ਜਾਵੇ ਤੇ ਮੱਖਣ ਕਿਵੇਂ ਨਿਕਲੇਗਾ, ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਪੈਰ ਸੰਸਾਰੀ ਕੱਪੜੇ ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ। ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਅੱਗੋਂ ਪਤਾ ਕਿਹੜਾ ਉੱਤਰ ਦਿੱਤਾ, ਇਹ ਨਹੀਂ ਕਿ ਜੋਗੀ ਕਿਤੇ ਨਾਰਾਜ਼ ਨਾ ਹੋ ਜਾਣ। ਕਹਿਣ ਲੱਗੇ ਭੰਗਰ ਨਾਥ ਮੈਨੂੰ ਇੰਜ ਲੱਗਦਾ ਕਿ ਤੇਰੀ ਤਾਂ ਮਾਂ ਹੀ ਕੁਚੱਜੀ ਹੈ। ਮਾਂ ਦਾ ਅਰਥ ਵੈਸੇ ਮੱਤ ਹੈ, ਪਰ ਜਦੋਂ ਕਿਸੇ ਧੀ ਧਿਆਣੀ ਨੂੰ ਸਹੁਰੇ ਘਰ ਜਾ ਕੇ ਕੋਈ ਕੰਮ ਨਾ ਕਰਨਾ ਆਵੇ, ਉਹ ਕੰਮ ਥੋੜਾ ਕਰੇ ਨੁਕਸਾਨ ਜ਼ਿਆਦਾ ਕਰੇ ਤੇ ਇੱਕਦਮ ਸਹੁਰੇ ਪਰਿਵਾਰ ਵਾਲੇ ਕਹਿੰਦੇ ਲੱਗਦਾ ਕਿ ਤੇਰੀ ਮਾਂ ਨੇ ਕੋਈ ਚੱਜ ਨਹੀਂ ਦਿੱਤਾ, ਕੁਚੱਜੀ ਹੋਣੀ ਹੈ ਤੇਰੀ ਮਾਂ। ਸਾਹਿਬ ਕਹਿਣ ਲੱਗੇ ਬਾਬਾ ਆਖੇ ਭੰਗਰ ਨਾਥ ਤੇਰੀ ਮਾਂ ਉਹ ਕੁਚੱਜੀ ਆਈ। ਕਹਿਣ ਲੱਗੇ ਵੀ ਤੈਨੂੰ ਤੇ ਪਤਾ ਹੀ ਨਹੀਂ ਕਿ ਦੁੱਧ ਕਾਂਜੀ ਨਾਲ ਨਹੀਂ ਫੁੱਟਿਆ, ਦੁੱਧ ਤਾਂ ਇਸ ਕਰਕੇ ਫੁੱਟ ਗਿਆ ਵੀ ਜਿਸ ਭਾਂਡੇ ਵਿੱਚ ਤੂੰ ਦੁੱਧ ਪਾਇਆ ਉਹ ਤਾਂ ਪਹਿਲਾਂ ਹੀ ਮੈਲਾ ਸੀ, ਕਾਂਜੀ ਪਾਉਣ ਤੋਂ ਪਹਿਲਾਂ ਹੀ ਦੁੱਧ ਫੁੱਟ ਗਿਆ। ਆ ਸਰੀਰ ਇੱਕ ਭਾਂਡਾ ਹੈ, ਚਾਹੀਦਾ ਤਾਂ ਇਹ ਸੀ ਕਿ ਤੂੰ ਸਵਾਣੀ ਇਸਤਰੀ ਵਾਂਗ ਪਹਿਲਾਂ ਭਾਂਡੇ ਨੂੰ ਧੋਂਦਾ, ਫਿਰ ਉਹਨੂੰ ਧੁੱਪੇ ਰੱਖ ਕੇ ਸੁਕਾਉਂਦਾ ਤੇ ਫਿਰ ਉਹਦੇ ਵਿੱਚ ਤੂੰ ਦੁੱਧ ਪਾ ਕੇ ਜਾਗ ਲਾਉਂਦਾ ਤੇ ਤਾਂ ਦਹੀਂ ਜੰਮਣਾ ਸੀ। ਪਰ ਤੇਰਾ ਸਰੀਰ ਰੂਪੀ ਭਾਂਡਾ ਤਾਂ ਅੰਦਰੋਂ ਮੈਲਾ ਹੈ, ਦੁੱਧ ਪਾਉਂਦਿਆਂ ਪਾਉਂਦਿਆਂ ਫੁੱਟ ਗਿਆ, ਕਾਂਜੀ ਤਾਂ ਪਾਉਣ ਦੀ ਲੋੜ ਹੀ ਨਹੀਂ ਪਈ, ਦੇਖੋ ਗੋਸ਼ਤ ਚੱਲ ਰਹੀ ਹੈ। ਤੇ ਜੋਗੀਆਂ ਨੇ ਪ੍ਰਸ਼ਨ ਕੀਤਾ ਰੋਸ ਨਾ ਕੀਜਾ ਉੱਤਰ ਬੀਜੈ, ਤੇ ਮੇਰੇ ਸਤਿਗੁਰਾਂ ਨੇ ਉੱਤਰ ਦਿੱਤਾ ਬਾਬਾ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓ ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਿਸਤ ਤਜ ਫਿਰ ਉਨਹੂ ਕੇ ਘਰ ਮੰਗਣ ਜਾਈ। ਸਾਹਿਬ ਕਹਿੰਦੇ ਮੈਲ ਪਤਾ ਕਾਹਦੀ ਲੱਗੀ ਹੈ ਕਿ ਇੱਕ ਪਾਸੇ ਤਾਂ ਤੂੰ ਗ੍ਰਿਸਤ ਛੱਡਿਆ, ਸੰਸਾਰੀਆਂ ਨੂੰ ਦੁੱਖਾਂ ਦਾ ਘਰ ਕਹਿੰਦਾ ਤੇ ਦੂਸਰਾ ਉਹਨਾਂ ਦੇ ਘਰ ਦੇ ਦਰਵਾਜ਼ਿਆਂ ਤੇ ਮੰਗਣ ਜਾਂਦੇ ਹੋ, ਟੱਲ ਖੜਕਾ ਕੇ ਆਵਾਜ਼ ਦਿੰਦੇ ਹੋ ਅਲੱਖ ਨਿਰੰਜਨ ਅਲੱਖ ਨਿਰੰਜਨ, ਤੇ ਜਿਨ੍ਹਾਂ ਤੋਂ ਮੰਗ ਕੇ ਖਾਂਦੇ ਹੋ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਨਰਕਾਂ ਨੂੰ ਜਾਣਾ ਤੇ ਆਪਣੇ ਆਪ ਨੂੰ ਤੁਸੀਂ ਸਵਰਗਾਂ ਦੇ ਵਾਸੀ ਦੱਸਦੇ ਹੋ, ਇਹਦੇ ਤੋਂ ਵੱਡਾ ਧੱਕਾ ਕੋਈ ਹੋਰ ਹੋ ਸਕਦਾ। ਇਸ ਕਰਕੇ ਸਾਹਿਬ ਕਹਿੰਦੇ ਪਹਿਲਾਂ ਅੰਦਰ ਨੂੰ ਸਾਫ਼ ਕਰੋ, ਪਹਿਲਾਂ ਸਮਝੋ ਕਿ ਗ੍ਰਸਤ ਕਿੱਡਾ ਵੱਡਾ ਮਹਾਨ ਹੈ। ਮੇਰੇ ਸਤਿਗੁਰੂ ਸਾਹਿਬ ਜੀ ਨੇ ਉੱਥੇ ਅੰਦਰ ਦੇ ਭਾਂਡੇ ਨੂੰ ਮੈਲਾ ਦੱਸਿਆ, ਭਾਂਡਾ ਹੱਸਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਸਾ ਨਾ ਹੋਏ ਸੀ, ਗੁਰੂ ਦੁਆਰੇ ਧੋਏ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਸਾ ਹੋਏ ਸੀ, ਮੈਲੇ ਹੱਸੇ ਕਾ ਵਿਚਾਰ ਆਪ ਵਰਤਾਏ ਸੀ। ਸਾਹਿਬ ਕਹਿਣ ਲੱਗੇ ਜਿਹੜਾ ਗੁਰੂ ਦਰ ਤੇ ਆ ਕੇ ਇਸ ਭਾਂਡੇ ਨੂੰ ਧੋ ਲੈਂਦਾ ਨਾ ਅੰਦਰੋਂ, ਉਹ ਅਸਲ ਵਿੱਚ ਨਿਰਮਲ ਹੁੰਦਾ। ਜੇ ਤੁਸੀਂ ਸਿੱਧਾ ਕੇ ਆਸਣ ਜੇ ਸਿੱਖਿਆ ਇੰਦਰੀ ਵਸ ਕਰ ਪਮਾਏ, ਤੇ ਇਹਨਾਂ ਯਤਨਾਂ ਨਾਲ ਵੀ ਭਾਈ ਅੰਦਰੋਂ ਨਿਰਮਲ ਨਹੀਂ ਹੋ ਸਕੀਦਾ।
ਮਨ ਕੀ ਮੈਲ ਨਾ ਉਤਰੈ ਹਮੈ ਮੈਲ ਨਾ ਜਾਏ।
ਸਿੱਧਾਂ ਦੇ ਦੱਸੇ ਹੋਏ ਆਸਣ ਜਾਂ ਯੋਗ ਸਾਧਨਾ ਦੁਆਰਾ ਅੰਦਰੋਂ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ ਤੇ ਨਾ ਅੰਦਰੋਂ ਮਨ ਜਿਹੜਾ ਹੈ ਉਹ ਭਾਈ ਇਵੇਂ ਨਿਰਮਲ ਹੁੰਦਾ।
ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਨਾਏ।
ਇਸ ਮਨ ਨੂੰ ਹੋਰ ਕਿਸੇ ਸੰਜਮ ਯਤਨਾਂ ਨਾਲ ਨਿਰਮਲ ਨਹੀਂ ਕਰ ਸਕਦੇ ਬਿਨਾਂ ਸਤਿਗੁਰੂ ਦੀ ਸ਼ਰਨ ਵਿੱਚ ਪੈਣ ਤੋਂ। ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਫਿਰ ਮਨ ਦੇ ਸ਼ੰਕੇ ਦੂਰ ਹੁੰਦੇ ਨੇ, ਭਰਮਾਂ ਦੀ ਮੈਲ ਲੱਥਦੀ ਹੈ।
ਸਤਿਗੁਰ ਮਿਲਿਆ ਉਲਟੀ ਭਈ ਕਹਿਣਾ ਕਿਸੂ ਨਾ ਜਾਏ।
ਜਦੋਂ ਸਤਿਗੁਰੂ ਨੂੰ ਮਿਲ ਲਈਏ ਤੇ ਮਨ ਫਿਰ ਵਿਕਾਰਾਂ ਵੱਲੋਂ ਉਲਟ ਕੇ ਪ੍ਰਭੂ ਭਗਤੀ ਦੇ ਜੁੜ ਜਾਂਦੀ ਹੈ। ਅਬ ਮਨ ਉਲਟ ਸਨਾਤਨ ਹੁਆ, ਫਿਰ ਭਾਵੇਂ ਬੰਦਾ ਕਹੀ ਜਾਵੇ ਜੀ ਜਮਾਨਾ ਮਾਡਰਨ ਹੈ ਮੈਂ ਨਵੇਂ ਜਮਾਨੇ ਦਾ, ਫਿਰ ਇਹ ਪੁਰਾਣੇ ਪ੍ਰਭੂ ਨਾਲ ਜੁੜਦਾ ਕਿਉਂਕਿ ਪੁਰਖ ਪੁਰਾਤਨ ਸੁਣੀਐ। ਅੱਜ ਦੇ ਨਵੀਨ ਯੁੱਗ ਵਿੱਚ ਵੀ ਮਨੁੱਖ ਕਹਿੰਦਾ ਓਲਡ ਹੀ ਗੋਲਡ ਹੈ, ਅਸਲ ਵਿੱਚ ਪਰਮਾਤਮਾ ਸਭ ਤੋਂ ਪੁਰਾਣਾ ਹੈ। ਤੇ ਮਨ ਫਿਰ ਉਲਟ ਕੇ ਨਵੇਂ ਯੁੱਗ ਵਿੱਚ ਵਿਚਰਦਾ ਹੋਇਆ ਵੀ ਸਨਾਤਨ ਹੋ ਜਾਂਦਾ, ਆਪਣੇ ਪ੍ਰਭੂ ਨਾਲ ਜੁੜ ਜਾਂਦਾ। ਸਾਹਿਬ ਕਹਿੰਦੇ ਨੇ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ, ਆਪਣੇ ਮਨ ਨੂੰ ਉਲਟਾ ਆਪਣੇ ਮਨ ਨੂੰ ਪਰਤਾ, ਸਾਕਤ ਬਿਰਤੀ ਵਾਲੇ ਪਾਸੇ ਤੋਂ, ਵਿਕਾਰੀ ਬਿਰਤੀ ਵਾਲੇ ਪਾਸੇ ਤੋਂ। ਧੰਨ ਗੁਰੂ ਅਮਰਦਾਸ ਜੀ ਦੇ ਬਚਨ ਰਾਮਕਲੀ ਰਾਗ ਵਿੱਚ ਪੜ ਰਿਹਾ ਸਾਂ। ਸਾਹਿਬ ਕਹਿੰਦੇ ਸਰੀਰ ਨੂੰ ਤਾਂ ਇੱਕ ਦਿਨ ਦੀ ਮੈਲ, ਦੋ ਦਿਨਾਂ ਦੀ ਮੈਲ ਲੱਗਦੀ ਹੈ, ਪਰ ਇਸ ਮਨ ਨੂੰ ਤਾਂ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਕਹਿੰਦੇ ਜੇ ਕੋਲੂ ਨੂੰ ਸਾਫ਼ ਕਰਨ ਵਾਲੀ ਖੰਨਲੀ ਕਾਕੀ ਲੀਰਾਂ ਕਹਿੰਦੀਆਂ, ਉਹਨੂੰ ਤੂੰ 100 ਵਾਰ ਵੀ ਪਾਣੀ ਵਿੱਚ ਡੋਬ ਕੇ ਬਾਹਰ ਕੱਢ ਲੈ, ਕਦੇ ਉਹ ਨਿਰਮਲ ਹੁੰਦੀ ਹੈ। ਇਸੇ ਤਰ੍ਹਾਂ ਸਾਡਾ ਅੰਦਰ ਜਨਮਾਂ ਜਨਮਾਂਤਰਾਂ ਦੀ ਮੈਲ ਨਾਲ, ਅੰਦਰੋਂ ਕਾਲਖ ਨਾਲ ਭਰਿਆ ਪਿਆ, ਤੇ ਹੋਵੇਗਾ ਕੀ? ਕਹਿਣ ਲੱਗੇ, ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਜੇ ਕਿਤੇ ਤੂੰ ਗੁਰੂ ਦੀ ਕਿਰਪਾ ਨਾਲ ਅੰਦਰੋਂ ਵਿਕਾਰਾਂ ਵਾਲੇ ਪਾਸੇ ਤੋਂ ਮਰਨਾ ਸਿੱਖ ਲਵੇ, ਤੇ ਤੇਰੀ ਮਤ ਉਲਟ ਕੇ ਪਰਤ ਕੇ ਵਿਕਾਰਾਂ ਵੱਲੋਂ ਫਿਰ ਸਕਾਰ ਬਿਰਤੀ ਵਾਲੇ ਪਾਸੇ ਜੁੜ ਜਾਵੇਗੀ।
ਭਨਕ ਨਾਨਕ ਸਤ ਗੁਰ ਕਉ ਮਿਲਦੇ ਮਰੈ, ਗੁਰ ਕਉ ਸ਼ਬਦ ਫਿਰ ਜੀਵੈ ਕੋਇ।
ਤੀਸਰੇ ਨਾਨਕ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਭਨਕ ਨਾਨਕ ਭਾਵ ਨਾਨਕ ਜੀ ਕਹਿੰਦੇ ਨੇ, ਸਤਿਗੁਰ ਕੋ ਮਿਲਦੋ ਮਰੈ, ਜਿਹੜਾ ਗੁਰੂ ਨੂੰ ਮਿਲਦਿਆਂ ਹੀ ਅੰਦਰੋਂ ਆਪਣੇ ਆਪ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਮਾਰ ਲੈਂਦਾ, ਤੇ ਸਾਹਿਬ ਕਹਿੰਦੇ ਫਿਰ ਗੁਰੂ ਦੇ ਸ਼ਬਦ ਨਾਲ ਉਹਨੂੰ ਆਤਮਿਕ ਜੀਵਨ ਮਿਲਦਾ। ਸ਼ਬਦ ਮਰੋ ਫਿਰ ਜੀਵੋ ਸਭ ਹੀ, ਤਾਂ ਫਿਰ ਮਰਨਾ ਹੋਈ। ਤੇ ਇਸ ਪ੍ਰਕਾਰ ਫਿਰ ਮਨੁੱਖ ਦੇ ਅੰਦਰੋਂ ਮੈਲੀ ਮਤ ਜਿਹੜੀ ਆ ਉਹ ਦੂਰ ਹੋ ਜਾਂਦੀ। ਬਾਬਾ ਫਰੀਦ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਕਿ ਫਰੀਦਾ ਰੱਤੀ ਰੱਤ ਨਾ ਨਿਕਲੈ ਜੋ ਤਨ ਚੀਰੈ ਕੋਏ। ਤੇ ਸੰਸਾਰ ਨੇ ਤਰਕ ਕੀਤਾ, ਕਹਿਣ ਲੱਗੇ ਫਰੀਦ ਜੀ, ਜੇ ਤਨ ਨੂੰ ਚੀਰਾਂਗੇ ਤੇ ਤਨ ਵਿੱਚੋਂ ਲਹੂ ਨਿਕਲਦਾ, ਕਿਉਂਕਿ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਤੇ ਅੱਗੇ ਗੁਰੂ ਅਮਰਦਾਸ ਜੀ ਨੇ ਮਹੱਲਾ ਤੀਜਾ ਸਿਰਲੇਖ ਹੇਠ ਵਿਆਖਿਆ ਕੀਤੀ, ਦੁਨੀਆਂ ਦੇ ਲੋਕੋ, ਬਾਬਾ ਫਰੀਦ ਜੀ ਐਸ ਰੱਤ ਦੀ ਗੱਲ ਨਹੀਂ ਕਰ ਰਹੇ ਜਿਹਦੇ ਨਾਲ ਸਰੀਰ ਚੱਲਦਾ, ਉਹ ਤਾਂ ਅੰਦਰੋਂ ਵਿਕਾਰਾਂ ਦੇ ਲੋਭ ਰੂਪੀ ਖੂਨ ਦੀ ਗੱਲ ਕਰ ਰਹੇ ਨੇ, ਕਿ ਉਹਨਾਂ ਨੂੰ ਭਾਵੇਂ ਚੀਰ ਕੇ ਵੀ ਵੇਖ ਲਵੋ, ਉਹਨਾਂ ਦੇ ਅੰਦਰੋਂ ਵਿਕਾਰੀ ਬਿਰਤੀਆਂ ਵਾਲਾ, ਲੋਭ ਬਿਰਤੀਆਂ ਵਾਲਾ ਖੂਨ ਨਹੀਂ ਨਿਕਲਦਾ, ਕਿਉਂਕਿ ਰੱਤੀ ਰੱਤ ਨਾ ਨਿਕਲੈ ਜੋ ਤਨ ਚੀਰੈ ਕੋਏ। ਭੈ ਪਿਆ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਦਾ ਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਕਹਿਣ ਲੱਗੇ ਜਿਵੇਂ ਅੱਗ ਵਿੱਚ ਪਈ ਹੋਈ ਧਾਤ ਜਿਹੜੀ ਆ ਉਹਦਾ ਖੋਟਾਪਣ ਦੂਰ ਹੋ ਜਾਂਦਾ, ਬਿਲਕੁਲ ਰੱਬ ਦੇ ਭੈ ਵਿੱਚ ਚੱਲ ਕੇ ਮਨੁੱਖ ਦੇ ਅੰਦਰੋਂ ਖੋਟ ਦਾ ਲਹੂ, ਭੈੜੀ ਮੱਤ ਦਾ ਖੂਨ ਖਤਮ ਹੋ ਜਾਂਦਾ। ਜੇ ਉਹਨੂੰ ਚੀਰ ਕੇ ਵੀ ਵੇਖ ਲਵੋ ਤੇ ਉਹਦੇ ਅੰਦਰੋਂ ਭੈੜੀ ਮੱਤ ਨਹੀਂ ਨਿਕਲੇਗੀ, ਉਹ ਅੰਦਰੋਂ ਨਿਰਮਲ ਹੋ ਜਾਂਦਾ। ਇਸੇ ਕਰਕੇ ਮੇਰੇ ਸਤਿਗੁਰਾਂ ਨੇ ਸਰਬ ਸਾਂਝਾ ਉਪਦੇਸ਼ ਦਿੱਤਾ, ਜੋਗੀਆਂ ਨੂੰ ਕਿਹਾ, ਕਿਹਾ ਭਵੀਆ ਸੱਚ ਸੂਚਾ ਹੋਏ, ਕਿਉਂ ਭਟਕਣਾ ਵਿੱਚ ਪਏ, ਸੱਚ ਨਾਲ ਜੁੜ ਜਾਓ, ਨਿਰਮਲ ਹੋ ਜਾਓਗੇ। ਹਿੰਦੂ ਤੀਰਥਾਂ ਤੇ ਗਏ ਤੇ ਕਹਿ ਦਿੱਤਾ, ਗੰਗ ਬਨਾਰਸ ਸਿਵਤ ਤੁਮਾਰੀ, ਨਹਾਵੈ ਆਤਮ ਰਾਓ, ਸਾਚਾ ਨਹਾਵਣ ਤਾਂ ਕੀ ਹੈ ਜਾਂ ਐਨਸ ਲਾਗੈ ਭਾਓ। ਕਹਿੰਦੇ ਜੇ ਅੰਦਰੋਂ ਪ੍ਰਭੂ ਨਾਲ ਜੁੜ ਜਾਓਗੇ ਤੇ ਗੰਗਾ ਤੇ ਬਨਾਰਸ ਦਾ ਇਸ਼ਨਾਨ ਹੋ ਜਾਵੇਗਾ। ਤੇ ਇੱਕ ਮੁਸਲਮਾਨ ਵੀਰ ਨੂੰ ਕਿਹੜਾ ਉਪਦੇਸ਼ ਦਿੱਤਾ, ਕਹਿ ਕੇ ਸਮਾਪਤੀ ਕਰੀਏ। ਸਾਹਿਬ ਕਹਿਣ ਲੱਗੇ, ਵੇਖ ਤੂੰ ਜੀਵਾਂ ਨੂੰ ਕੋਹ ਕੋਹ ਕੇ ਮਾਰਦਾ, ਛੁਰੀ ਚ ਲਾਉਣਾ, ਕਲਮਾ ਪੜ ਕੇ ਕਹਿੰਦਾ ਇਹ ਹਲਾਲ ਹੋ ਗਿਆ। ਜੇ ਕਿਤੇ ਜੀਵਾਂ ਨੂੰ ਹਲਾਲ ਕਰਨ ਦੀ ਬਜਾਏ ਸੱਚੇ ਨਾਮ ਦੀ ਛੁਰੀ ਬਣਾ ਕੇ ਸ਼ਬਦ ਦੀ ਸ਼ਾਨ ਨਾਲ ਤਿੱਖੀ ਕਰਕੇ ਉਹਨੂੰ ਗੁਣਾਂ ਦੇ ਮਿਆਨ ਵਿੱਚ ਪਾ ਕੇ ਰੱਖ ਤੇ ਆਪਣੇ ਅੰਦਰ ਦੀ ਮੈਲ ਨੂੰ ਅੰਦਰੋਂ ਮਾਰ ਕੇ ਕੁੱਠਾ ਬਣਾ ਤੇ ਇਹੋ ਜਿਹਾ ਹਲਾਲ ਹੋ ਤੇ ਫਿਰ ਮਾਲਕ ਦੇ ਦਰ ਤੇ ਤੈਨੂੰ ਪ੍ਰਵਾਨਗੀ ਮਿਲ ਜਾਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮੁਸਲਮਾਨ ਵੀਰ ਨੂੰ ਕਿਹਾ, ਕਹਿਣ ਲੱਗੇ, ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸ ਕੀ ਅਪਰ ਅਪਾਰ, ਸ਼ਬਦ ਸਾਨ ਰਖਾਈ ਲਾਏ, ਗੁਣ ਕੀ ਠੇਕਾ ਵਿੱਚ ਸਮਾਏ, ਤਿਸ ਦਾ ਕੁੱਠਾ ਹੋਵੇ ਸੇਖ, ਲੋਹੂ ਲੱਭ ਨਿਕੱਥਾ ਵੇਖ। ਤੇ ਕਹਿੰਦੇ ਜਦੋਂ ਲੱਭ ਦਾ ਵਿਕਾਰਾਂ ਦਾ ਖੂਨ ਨਿਕਲ ਜਾਵੇਗਾ, ਹੋਏ ਹਲਾਲ ਲੱਗੇ ਹੱਕ ਜਾਏ, ਇਸ ਤਰ੍ਹਾਂ ਦਾ ਹਲਾਲ ਬਣ ਕੇ ਕੁੱਠਾ ਹੋ ਕੇ ਜਦੋਂ ਤੂੰ ਉਸ ਮਾਲਕ ਦੇ ਦਰ ਤੇ ਜਾਏਗਾ, ਫਿਰ ਕਹਿੰਦੇ ਉਹਦੇ ਦਰ ਤੇ ਜਾ ਕੇ ਤੂੰ ਉਹਦੇ ਦੀਦਾਰ ਵਿੱਚ ਸਮਾ ਜਾਵੇਂਗਾ। ਇਸ ਲਈ ਮੇਰੇ ਗੁਰਦੇਵ ਜੀ ਕਿਰਪਾ ਕਰ ਰਹੇ ਹਨ,
ਮਮਤਾ ਕੀ ਮਲ ਉਤਰੈ ਇਹ ਮਨ ਹੱਛਾ ਹੋਏ।
ਇਹਨੇ ਫਿਰ ਅੰਦਰੋਂ ਮੋਹ ਮਾਇਆ ਦੀ ਮਮਤਾ ਦੀ ਜਿਹੜੀ ਮੈਲ ਹੈ ਭਾਈ ਉਤਰ ਜਾਂਦੀ ਹੈ, ਤੇ ਇਹ ਮਨ ਵੀ ਫਿਰ ਹੱਸਾ ਹੋ ਜਾਂਦਾ। ਜਿਵੇਂ ਤਨ ਅਸੀਂ ਪਾਣੀ ਨਾਲ ਹੱਸਾ ਭਾਵ ਨਿਰਮਲ ਕਰ ਲੈਂਦੇ ਹਾਂ, ਇਵੇਂ ਫਿਰ ਸਾਹਿਬ ਕਹਿੰਦੇ ਅੰਦਰੋਂ ਮਨ ਵੀ ਹੱਸਾ, ਮਨ ਵੀ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ। ਸਤਿਗੁਰੂ ਕਿਰਪਾ ਕਰਨ, ਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਭਗਤ ਨਾਨਕ ਸਤਿਗੁਰ ਕਉ ਮਿਲ ਦੋ ਮਰੈ, ਗੁਰ ਕਉ ਸ਼ਬਦ ਫਿਰ ਜੀਵੈ ਕੋ, ਮਮਤਾ ਕੀ ਮਲ ਉਤਰੈ ਇਹ ਮਨ ਹੱਛਾ ਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਠਾਕੁਰ ਤੁਮ ਮਾਤ ਪਿਤਾ ਤੁਮਰੀ ਕਿਰਪਾ ਮੈਂ ਸੁਖ ਕਲੇ, ਤੁਮਰਾ ਅੰਤ ਦੂਜੇ ਤੇ ਉੱਚਾ ਪਰਵੰਤ। ਤੁਮਰੀ ਗੱਤ ਵੇਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ।
ਤੁਦ ਆਗੇਰ ਜੀਉ ਪਿੰਡ ਸਭ ਤੇਰਾ ਵਾਰ, ਕਉ ਨਾਨਕ ਸਭ ਕੋਈ ਨਾਉ ਨ ਜਾਣੇ, ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ। ਇੱਕ ਹੋ ਅੰਕਾਰ ਵਾਹਿਗੁਰੂ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ, ਪ੍ਰਸੰਨ ਭਗਵਤੀ ਸਿਮਰਕਾਰ, ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਪਿੱਛੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਤਿਆ ਵਧਾਏ, ਸਭ ਸਾਈ ਹੋਏ ਸਹਾਏ। ਸਤਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ। ਸਜਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਕਾਲੀਆਂ ਮੁਕਤਿਆਂ, ਅਠੀਆਂ ਜਪੀਆਂ ਪਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਤੇਗ ਅਣਜਿਤ ਕੀਤਾ, ਬਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਸੁਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਸਰੱਖੜੀਆਂ ਟੋਕੜੇ, ਸਾਰਿਆਂ ਨਾਲ ਕਰਾਏ ਗਏ ਗੁਰਦੁਆਰਿਆਂ ਦੀ ਸੇਵਾਲੀ ਗੁਰਬਾਣੀਆਂ ਕੀਤੀਆਂ, ਧਰਮ ਨਵੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਏ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਏ ਕੁਦੇਵ ਤੇਜ ਫਤੇ ਕਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਨੀ ਸੱਚੇ ਦਾਨ ਕੇ ਸਦਾਨ ਰਹਿਤ ਦਾਨ ਕਦੇ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਦੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਮਨ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੀ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਤੇਰੇ ਮਨ ਪਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੇ ਏ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਪਾਣ ਨੇਤਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਹਜ਼ੂਰ ਕੀਰਤਨ ਕਰਦੇ ਹਾਂ ਕਥਾ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਅਗਾਹਾਂ ਤੋਂ ਸਮਾਤ ਬਖਸ਼ੋ ਪੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਤਿੰਨ ਫੁੱਲ ਪ੍ਰੇਮ ਤੇ ਭਾਵਾਂ ਕਰਕੇ ਪ੍ਰਵਾਨ ਕਰਨੀਆਂ ਸੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਰਬੱਤ ਸੰਗਤ ਨੂੰ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਤੇਗ ਹਾਜ਼ਰ ਹੈ ਪਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੇ ਆਪ ਕਿਰਪਾ ਕਰੋ ਇਲਾਹੀ ਹੁਕਮ ਨਾਮਾ ਬਖਸ਼ ਕੇ ਨਗਰੀ ਨਗਰ ਨਿਹਾਲ ਕਰੋ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਤਬੇ ਚਲਾਏ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਕੋ ਚਾਹੇ ਕੋਜ ਸ਼ਬਦ ਨਾ ਲੇ ਰਾਜ ਕਰੇਗਾ ਪਾਰੇ ਸਭ ਮਿਲਾਂ ਕੇ ਬਟੇ ਸ਼ਰਨ ਦੋ
ਵਾਹਿਗੁਰੂ ਸਾਹਿਬ ਜੀ ਸਿੱਖ ਮਤ ਸਭ ਬੁੱਧ ਤੁਮਾਰੀ ਨੰਬਰ ਸ਼ਾਇਰਾਂ ਤੇਰੇ ਇੱਕ ਦਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਗੰਤ ਸਭ ਸਰਨ ਤੁਮਾਰੀ ਸਰਬ ਚਿੰਤ ਤਬ ਕਾਸੇ ਦੇ ਭਾਵੈ ਸੋਈ ਚੰਗਾ ਇਕ ਨਾਨਕ ਤੂ ਅਰਦਾਸੇ ਕਹੇ ਪਲ ਗੁ
दर्शन परस आए गुरु का जन्म मरण दुख जाए हो आए सुपुत खसाम दी नूर अरसों पुरसों चट्टी है तुग दिठे सच्चे पाप सा मल जन्म जन्म दी कट्टी है सज्जन सच्चा पाप साह सिर सहांद जिस पास बैठिया सो ही है सबना दा वेसाह सतनाम श्री वाहेगुरु साहिब जी वदहंस महल्ला सार पहला
ਅਗੁਨੀ ਸਹਿ ਭੰ ਗੁਰ ਪ੍ਰਸਾਦ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਗੁਨੀ ਸਹਿ ਭੰ ਗੁਰ ਪ੍ਰਸਾਦ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਗੁਨੀ ਸਹਿ ਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ 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 ਸਤਿ ਨਾਮ ਵਾਹਿਗੁਰੂ